सच्ची वाणी विच आप दा स्वागत है। प्रिय श्रोता, ए सच्ची वाणी की है? होर ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इको ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुण पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
ਹੱਕ ਨਾ ਮੇਰਾ ਏ ਇਹਦੇ ਵਿੱਚ ਕੁਝ ਹੱਕ ਨਾ ਕੁਝ ਮੇਰਾ ਤੇਰਾ ਏ, ਜਦੋਂ ਸਭ ਕੁਝ ਮੇਰਾ ਤੇਰਾ ਏ। ਦੂਜੀ ਸ਼ੈ ਨਜ਼ਰੀ ਚੜਾਵਾਂਗਾ ਮੈਂ, ਦਰ ਪਾ ਕੇ ਮਸੀਹ ਦੇ ਜਾਵਾਂਗਾ ਮੈਂ, ਦਰ ਪਾ ਕੇ ਮਸੀਹ ਦੇ ਜਾਵਾਂਗਾ ਮੈਂ।
ਇਸ ਬਾਈਬਲ ਅਧਿਨ ਪ੍ਰੋਗਰਾਮ ਵਿੱਚ ਜ਼ਕਰਿਆ ਨਵੀ ਦੀ ਪੁਸਤਕ ਦੇ 9 ਅਧਿਆਏ ਦੀਆਂ 7 ਤੋਂ ਲੈ ਕੇ 9 ਆਇਤ ਦੇ ਵਚਨਾਂ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਇਸ ਵਿੱਚ ਉਹ ਅਗੰਮ ਵਾਕਾਂ ਦੀ ਲੜੀ ਜਾਰੀ ਰੱਖੀ ਜਾਂਦੀ ਹੈ ਜਿਸ ਦਾ ਆਰੰਭ ਇਸ ਤੋਂ ਪਹਿਲੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ। ਆਓ ਅਸੀਂ ਪੜ੍ਹਦੇ ਹਾਂ 9 ਅਧਿਆਏ ਦੀਆਂ 7 ਤੋਂ ਲੈ ਕੇ 9 ਆਇਤਾਂ ਦੇ ਵਚਨਾਂ ਨੂੰ। ਮੈਂ ਉਸਦਾ ਲਹੂ ਉਸਦੇ ਮੂੰਹ ਤੋਂ ਅਤੇ ਉਸਦੀਆਂ ਘਨੌਣੀਆਂ ਵਸਤਾਂ ਉਸਦੇ ਦੰਦਾਂ ਦੇ ਵਿੱਚੋਂ ਕੱਢ ਲਵਾਂਗਾ। ਇਹ ਵੀ ਸਾਡੇ ਪਰਮੇਸ਼ਵਰ ਲਈ ਇੱਕ ਵਕੀਆ ਹੋਵੇਗਾ ਅਤੇ ਯਹੂਦਾ ਵਿੱਚ ਇੱਕੋ ਸਰਦਾਰ ਵਾਂਗੂ ਹੋਵੇਗਾ ਅਤੇ ਅਕਰੋਨ ਜਬੂਸੀਆ ਵਾਂਗੂ ਹੋਵੇਗਾ। ਮੈਂ ਰਾਖੀ ਲਈ ਆਪਣੇ ਘਰ ਦੇ ਲਈ ਡੇਰਾ ਲਾਵਾਂਗਾ ਭਈ ਕੋਈ ਆ ਜਾ ਨਾ ਸਕੇ, ਫੇਰ ਕੋਈ ਦੁੱਖ ਦੇਣ ਵਾਲਾ ਉਹਨਾਂ ਦੇ ਵਿਰੁੱਧ ਨਾ ਲੰਘੇਗਾ, ਕਿਉਂ ਜੋ ਹੁਣ ਤਾਂ ਮੈਂ ਆਪਣੀ ਅੱਖੀਂ ਵੇਖ ਲਿਆ ਹੈ। ਹੇ ਸਿਓਨ ਦੀ ਧੀਏ ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀ ਧੀਏ ਲਲਕਾਰ, ਵੇਖ ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜਵਾਨ ਬੱਚੇ ਉੱਤੇ ਸਵਾਰ ਹੈ। ਅਸੀਂ ਗੌਰ ਕਰੋ, ਪਰਮੇਸ਼ੁਰ ਆਖਦਾ ਹੈ ਕਿ ਮੈਂ ਉਸਦਾ ਲਹੂ ਉਸਦੇ ਮੂੰਹ ਤੋਂ ਅਤੇ ਉਸਦੀਆਂ ਘਿਣਾਉਣੀਆਂ ਵਸਤਾਂ ਉਸਦੇ ਦੰਦਾਂ ਵਿੱਚੋਂ ਕੱਢ ਲਵਾਂਗਾ। ਇਹ ਤਾਂ ਉਸ ਦੂਸ਼ਿਤ ਭੋਜਨ ਅਤੇ ਉਸਦੀ ਬੁੱਤ ਪ੍ਰਸਤੀ ਦੀਆਂ ਬਲੀਆਂ ਜਿਸ ਦੇ ਵਿੱਚ ਉਹ ਜੁੜੇ ਹੋਏ ਸਨ ਉਸਦਾ ਜ਼ਿਕਰ ਕਰਦਾ ਹੈ। ਪਰਮੇਸ਼ੁਰ ਫਿਲਿਸਤੀਆਂ ਦੀ ਬੁੱਤ ਪ੍ਰਸਤੀ ਨੂੰ ਉਨ੍ਹਾਂ ਤੋਂ ਦੂਰ ਕਰੇਗਾ। ਫਿਰ ਵੀ ਜਦੋਂ ਮਸੀਹ ਇਸ ਧਰਤੀ ਦੇ ਉੱਤੇ ਆਉਂਦਾ ਹੈ ਤਦ ਉਹ ਇਸਰਾਇਲ ਦੇ ਪਰਮੇਸ਼ੁਰ ਦੇ ਵੱਲ ਮੁੜ ਪੈਣਗੇ। ਅੱਗੇ ਆਖਿਆ ਗਿਆ ਹੈ ਕਿ ਇਹ ਵੀ ਸਾਡੇ ਪਰਮੇਸ਼ੁਰ ਲਈ ਇੱਕ ਬਕੀਆ ਹੋਵੇਗਾ ਅਤੇ ਜ਼ਕਰਿਆ ਨਵੀ ਆਖਦਾ ਹੈ ਜੋ ਫਿਲਿਸਤੀਆ ਹੈ ਉਹ ਪਰਮੇਸ਼ੁਰ ਦੇ ਲੋਕਾਂ ਦਾ ਇੱਕ ਹਿੱਸਾ ਬਣ ਜਾਵੇਗਾ ਅਤੇ ਉਹ ਇਸਰਾਇਲ ਦੀਆਂ ਅਸੀਸਾਂ ਦੇ ਵਿੱਚ ਭਾਗੀਦਾਰ ਹੋਵੇਗਾ, ਉਹ ਉਨ੍ਹਾਂ ਦਾ ਵਾਰਸ ਹੋਵੇਗਾ। ਇਹ ਮਨੁੱਖ ਸਿਕੰਦਰ ਮਹਾਨ ਜੋ ਸੀ, ਜੋ ਕੁਝ ਵੀ ਉਸਦੇ ਅੱਗੇ ਆਇਆ ਉਸਨੇ ਉਸ ਸਭ ਨੂੰ ਨਾਸ਼ ਕਰ ਦਿੱਤਾ। ਜੇਕਰ ਉਹ ਉਸਨੂੰ ਕਿਸੇ ਸ਼ਹਿਰ ਦੇ ਉੱਤੇ ਕਬਜ਼ਾ ਕਰਨ ਦੇ ਲਈ ਕੁਝ ਸਾਲ ਕੁਝ ਮਹੀਨੇ ਰੁਕਣਾ ਪੈਂਦਾ ਜਿਸ ਤਰ੍ਹਾਂ ਕਿ ਉਸਨੇ ਅਸ਼ੂਰ ਵਿਖੇ ਕੀਤਾ ਸੀ, ਉਹ ਇਸ ਤਰ੍ਹਾਂ ਕਰਨ ਤੋਂ ਨਹੀਂ ਸੀ ਝਿਜਕਦਾ, ਕਿਉਂਕਿ ਕੋਈ ਵੀ ਮਹਾਨ ਅਤੇ ਮਜ਼ਬੂਤ ਕਿਲੇ ਨੂੰ ਜਿਹੜਾ ਵੀ ਉਸਦੇ ਅੱਗੇ ਆਉਂਦਾ ਉਸਨੂੰ ਆਪਣੇ ਪਿੱਛੇ ਛੱਡ ਕੇ ਅੱਗੇ ਉਹ ਨਹੀਂ ਸੀ ਵੱਧਦਾ। ਹੁਣ ਉਹ ਯਰੂਸ਼ਲਮ ਦੇ ਵੱਲ ਵੱਧ ਰਿਹਾ ਸੀ, ਉਹ ਯਰੂਸ਼ਲਮ ਦੇ ਨਾਲ ਕੀ ਕਰੇਗਾ? ਜੀ ਹਾਂ, ਇੱਥੇ 8 ਆਇਤ ਦੇ ਵਚਨਾਂ ਦੇ ਵਿੱਚ ਇੱਕ ਬਹੁਤ ਹੀ ਅਨੋਖਾ ਬਿਆਨ ਪਾਇਆ ਜਾਂਦਾ ਹੈ। ਇੱਥੇ 8 ਆਇਤ ਦੇ ਵਚਨਾਂ ਵਿੱਚ ਆਖਿਆ ਗਿਆ ਹੈ, ਮੈਂ ਰਾਖੀ ਲਈ ਆਪਣੇ ਘਰ ਦੇ ਲਈ ਡੇਰਾ ਲਾਵਾਂਗਾ। ਮੇਰਾ ਵਿਸ਼ਵਾਸ ਹੈ ਕਿ ਇਹ ਉਸ ਛੋਟੀ ਹੈਕਲ ਦਾ ਜ਼ਿਕਰ ਕਰਦਾ ਹੈ ਜਿਸ ਦੀ ਉਸਾਰੀ ਉਹ ਕਰ ਰਹੇ ਸਨ। ਪਰਮੇਸ਼ੁਰ ਆਖਦਾ ਹੈ ਕਿ ਉਹ ਉਨ੍ਹਾਂ ਨੂੰ ਸਿਕੰਦਰ ਮਹਾਨ ਤੋਂ ਇਸ ਦੀ ਰੱਖਿਆ ਕਰਨ ਦੇ ਲਈ ਜਾ ਰਿਹਾ ਹੈ। ਪਰਮੇਸ਼ੁਰ ਨੇ ਇਸ ਤਰ੍ਹਾਂ ਆਖਿਆ ਸੀ ਅਤੇ ਜ਼ਕਰਿਆ ਨੂੰ ਇਸ ਦੀ ਲਿਖਤ ਲਿਖਣੀ ਪਈ ਸੀ, ਕਿਉਂਕਿ ਉਹ ਪਰਮੇਸ਼ੁਰ ਦੀ ਬਾਣੀ ਦੇ ਠੀਕ ਹੋਣ ਦੇ ਉੱਤੇ ਨਿਰਭਰ ਕਰ ਸਕਿਆ ਸੀ ਅਤੇ ਉਸਨੇ ਇਹ ਵਿਸ਼ਵਾਸ ਕੀਤਾ ਸੀ ਕਿ ਇਹ ਸੱਚਮੁੱਚ ਪੂਰਾ ਕੀਤਾ ਜਾਵੇਗਾ। ਜੀ ਹਾਂ, ਕੀ ਇਹ ਪੂਰਾ ਹੋਇਆ ਸੀ? ਮੈਂ ਇੱਥੇ ਆਪ ਨੂੰ ਫਲੇਵੀਅਸ ਜੋਸੇਫਸ, ਜੋ ਕਿ ਇੱਕ ਯਹੂਦੀ ਇਤਿਹਾਸਕਾਰ ਹੈ, ਉਸਦੀ ਲਿਖਤ ਇੱਥੇ ਆਪ ਦੇ ਲਈ ਪੜ੍ਹਨੀ ਚਾਹੁੰਦਾ ਹਾਂ। ਉਸ ਦੇ ਅਨੁਸਾਰ ਕਿ ਯਰੂਸ਼ਲਮ ਵਿਖੇ ਪਾਏ ਜਾਣ ਵਾਲੇ ਮਹਾਂਜਾਜਕ ਨੇ ਇੱਕ ਦਰਸ਼ਨ ਨੂੰ ਵੇਖਿਆ ਜਿਸ ਦੇ ਵਿੱਚ ਉਸ ਨੂੰ ਇਹ ਹਦਾਇਤ ਦਿੱਤੀ ਗਈ ਸੀ ਕਿ ਉਹ ਬਾਹਰ ਜਾਵੇ ਅਤੇ ਉਸ ਜਿੱਤਣ ਵਾਲੇ ਨੂੰ ਮਿਲੇ ਜੋ ਕਿ ਆ ਰਿਹਾ ਸੀ, ਅਤੇ ਇਸ ਤਰ੍ਹਾਂ ਉਸਨੇ ਸਿਕੰਦਰ ਮਹਾਨ ਦੇ ਆਉਣ ਤੱਕ ਇੰਤਜ਼ਾਰ ਕੀਤਾ ਅਤੇ ਜਦੋਂ ਉਸਨੇ ਇਹ ਜਾਣ ਲਿਆ, ਸਮਝ ਲਿਆ ਕਿ ਉਹ ਉਸ ਸ਼ਹਿਰ ਤੋਂ ਜ਼ਿਆਦਾ ਦੂਰ ਨਹੀਂ ਸੀ, ਤਦ ਉਹ ਉਸਦੇ ਨਾਗਰਿਕਾਂ ਦੇ ਇੱਕ ਵੱਡੀ ਭੀੜ ਅਤੇ ਜਾਜਕਾਂ ਦੇ ਨਾਲ ਇੱਕ ਜਲੂਸ ਦੇ ਵਿੱਚ ਉਸਨੂੰ ਮਿਲਣ ਗਿਆ। ਇਹ ਜੋ ਜਲੂਸ ਜਾ ਰਿਹਾ ਸੀ ਇਹ ਬਾਕੀ ਕੌਮਾਂ ਤੋਂ ਭਿੰਨ ਹੈ ਸੀ, ਅਤੇ ਜਦੋਂ ਫਿਨੀਕੇ ਅਤੇ ਕਸਦੀਆ ਜੋ ਕਿ ਉਸਦੇ ਪਿੱਛੇ ਪਿੱਛੇ ਆ ਰਹੇ ਸਨ, ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਨੂੰ ਇਸ ਸ਼ਹਿਰ ਨੂੰ ਲੁੱਟਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਅਤੇ ਜੋ ਮਹਾਂਜਾਜਕ ਸੀ ਉਸਨੂੰ ਮੌਤ ਤੱਕ ਸਤਾਉਣ ਦੇ ਲਈ, ਜਿਸ ਦੇ ਲਈ ਰਾਜੇ ਦੀ ਨਿਰਾਸ਼ਾ ਨੇ ਉਹਨਾਂ ਨੂੰ ਜਿਸ ਦਾ ਵਾਅਦਾ ਕੀਤਾ ਵੀ ਸੀ ਅਤੇ ਇਸ ਦੇ ਬਿਲਕੁਲ ਹੀ ਉਲਟ ਵਾਪਰਿਆ, ਕਿਉਂਕਿ ਸਿਕੰਦਰ ਜਦੋਂ ਕਿ ਉਸਨੇ ਇਸ ਜਲੂਸ ਦੀ ਭੀੜ ਨੂੰ ਦੂਰੋਂ ਵੇਖਿਆ, ਉਹ ਸਫੈਦ ਕੱਪੜਿਆਂ ਦੇ ਵਿੱਚ ਆ ਰਹੇ ਸਨ, ਜਦੋਂ ਕਿ ਜਾਜਕਾਂ ਨੇ ਉਸ ਸਫੈਦ ਮਹੀਨ ਨੂੰ ਪਹਿਨਿਆ ਹੋਇਆ ਸੀ ਅਤੇ ਜੋ ਮਹਾਂਜਾਜਕ ਹੈ ਸੀ ਉਸਨੇ ਤਿੰਨ ਕੱਪੜੇ ਪਾਏ ਹੋਏ ਸਨ ਅਤੇ ਉਸ ਦਾ ਜੋ ਅਮਾਮਾ ਸੀ ਉਸ ਦੇ ਸਿਰ ਦੇ ਉੱਤੇ ਹੈ ਸੀ ਅਤੇ ਉਹ ਸੁਨਹਿਰੀ ਪੱਟੀ ਜਿਸ ਦੇ ਉੱਤੇ ਪਰਮੇਸ਼ਰ ਦਾ ਨਾਮ ਉੱਕਰਿਆ ਹੋਇਆ ਸੀ। ਤਦ ਉਹ ਖੁਦ ਹੀ ਉਸ ਦੇ ਕੋਲ ਆਇਆ ਅਤੇ ਉਸ ਦੇ ਨਾਮ ਦੀ ਤਾਰੀਫ ਕੀਤੀ ਅਤੇ ਪਹਿਲਾਂ ਮਹਾਂਜਾਜਕ ਨੂੰ ਸਲਾਮ ਕੀਤਾ ਅਤੇ ਯਹੂਦੀਆਂ ਨੇ ਵੀ ਮਿਲ ਕੇ ਇਸੇ ਤਰ੍ਹਾਂ ਹੀ ਕੀਤਾ, ਇੱਕੋ ਹੀ ਆਵਾਜ਼ ਦੇ ਨਾਲ ਸਲੂਟ ਸਿਕੰਦਰ ਅਤੇ ਉਸ ਤੋਂ ਅੱਗੇ ਨਿਕਲ ਗਏ। ਇਸ ਦੇ ਕਰਕੇ ਸੀਰੀਆ ਦੇ ਰਾਜੇ ਅਤੇ ਬਾਕੀ ਸਾਰੇ ਇਸ ਤੋਂ ਹੈਰਾਨ ਹੋਏ ਸਨ ਕਿ ਸਿਕੰਦਰ ਨੇ ਜੋ ਕੁਝ ਵੀ ਕੀਤਾ ਸੀ ਇਸ ਤਰ੍ਹਾਂ ਸੋਚਿਆ ਸੀ ਕਿ ਉਸ ਨੇ ਆਪਣੇ ਮਨ ਦੇ ਵਿੱਚ ਇਸ ਦਾ ਹੁਕਮ ਨਹੀਂ ਸੀ ਦਿੱਤਾ। ਫਿਰ ਵੀ ਫਰਮੀਨੀਓ ਇਕੱਲਾ ਹੀ ਉਸ ਦੇ ਕੋਲ ਗਿਆ ਕਿ ਇਹ ਸਭ ਕਿਸ ਤਰ੍ਹਾਂ ਹੋਇਆ। ਜਦੋਂ ਹੋਰ ਸਭਨਾਂ ਨੇ ਉਸ ਦੀ ਤਾਰੀਫ ਕੀਤੀ ਤਦ ਉਸ ਨੂੰ ਵੀ ਯਹੂਦੀਆਂ ਦੇ ਮਹਾਂਜਾਜਕ ਦਾ ਆਦਰ ਕਰਨਾ ਚਾਹੀਦਾ ਸੀ, ਜਿਸ ਨੂੰ ਕਿ ਉਸ ਨੇ ਇਹ ਉੱਤਰ ਦਿੱਤਾ ਹੈ ਕਿ ਮੈਂ ਉਸ ਦਾ ਆਦਰ ਨਹੀਂ ਕੀਤਾ ਬਲਕਿ ਉਸ ਪਰਮੇਸ਼ਵਰ ਦਾ ਜਿਸ ਨੇ ਉਸ ਨੂੰ ਇਹ ਮਹਾਂਜਾਜਕਾਈ ਦੇ ਕੇ ਉਸ ਦਾ ਆਦਰ ਕੀਤਾ ਹੈ, ਕਿਉਂਕਿ ਮੈਂ ਠੀਕ ਇਸੇ ਮਨੁੱਖ ਨੂੰ ਇੱਕ ਸੁਪਨੇ ਦੇ ਵਿੱਚ ਵੇਖਿਆ, ਠੀਕ ਇਸੇ ਤਰ੍ਹਾਂ ਹੀ ਕਰਦਿਆਂ ਜਦੋਂ ਕਿ ਮੈਂ ਮਕਦੂਨੀਆਂ ਦੇ ਵਿੱਚ ਦਿਓਸ ਵਿਖੇ ਹੈ ਸੀ, ਜਿਸ ਨੂੰ ਜਦੋਂ ਕਿ ਮੈਂ ਆਪਣੇ ਆਪ ਦੇ ਬਾਰੇ ਸੋਚ ਰਿਹਾ ਸੀ ਕਿ ਮੈਂ ਕਿਵੇਂ ਏਸ਼ੀਆ ਦੇ ਉੱਤੇ ਆਪਣਾ ਰਾਜ ਕਰਾਂ। ਇਸੇ ਨੇ ਮੈਨੂੰ ਹੋਰ ਜ਼ਿਆਦਾ ਦੇਰੀ ਨਾ ਕਰਨ ਦੇ ਲਈ ਉਤਸ਼ਾਹਿਤ ਕੀਤਾ ਸੀ, ਬਲਕਿ ਇਸ ਤੋਂ ਅਗਲੇ ਸਮੁੰਦਰ ਤੋਂ ਉੱਪਰੋਂ ਦੀ ਬੜੇ ਉਤਸ਼ਾਹ ਦੇ ਨਾਲ ਅੱਗੇ ਵਧਣ ਦੇ ਲਈ, ਕਿਉਂਕਿ ਉਹ ਮੇਰੀ ਫੌਜ ਦੇ ਨਾਲ ਉਸਦਾ ਖਿਆਲ ਰੱਖੇਗਾ ਅਤੇ ਉਹ ਮੈਨੂੰ ਫਾਰਸੀਆਂ ਦੇ ਉੱਤੇ ਆਪਣਾ ਰਾਜ ਸਥਾਪਿਤ ਕਰਨ ਦੇਵੇਗਾ। ਇਸੇ ਕਰਕੇ ਮੈਂ ਕਿਸੇ ਹੋਰ ਨੂੰ ਇਸ ਤਰ੍ਹਾਂ ਦਾ ਨਾਂ ਦੇ ਕੇ ਅਤੇ ਹੁਣ ਇਸ ਮਨੁੱਖ ਨੂੰ ਇਸ ਤਰ੍ਹਾਂ ਦੇਖ ਕੇ ਅਤੇ ਉਸ ਦਰਸ਼ਨ ਨੂੰ ਯਾਦ ਕਰਦੇ ਹੋਏ ਅਤੇ ਉਸ ਉਤੇਜਨਾ ਨੂੰ ਜੋ ਕਿ ਮੈਂ ਉਸ ਸੁਪਨੇ ਦੇ ਵਿੱਚ ਪਾਈ ਸੀ, ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਮੈਂ ਇਸ ਫੌਜ ਨੂੰ ਹੁਣ ਉਸ ਦੈਵੀ ਵਿਵਹਾਰ ਦੇ ਅਧੀਨ ਲਿਆਉਂਦਾ। ਇਸ ਤਰ੍ਹਾਂ ਮੈਂ ਹੁਣ ਦਾਰਾ ਦੇ ਉੱਤੇ ਜਿੱਤ ਪਾਵਾਂਗਾ ਅਤੇ ਫਾਰਸੀਆਂ ਦੀ ਸ਼ਕਤੀ ਨੂੰ ਨਾਸ ਵੀ ਕਰਾਂਗਾ ਅਤੇ ਜੋ ਕੁਝ ਵੀ ਮੇਰੇ ਮਨ ਦੇ ਵਿੱਚ ਹੈ ਉਸ ਦੇ ਅਨੁਸਾਰ ਸਭ ਕੁਝ ਸਫਲ ਹੋਵੇਗਾ। ਇਹ ਵਚਨ ਫਲੇਵੀਅਸ ਜੋਸੇਫਸ ਦੇ ਦੁਆਰਾ ਉਸਦੀ ਪੁਸਤਕ ਐਂਟੀਕੁਇਟੀਜ਼ ਆਫ ਦਾ ਜਿਊਜ਼ ਦੀ ਕਿਤਾਬ ਦੇ ਚੌਥੇ ਭਾਗ ਦੇ ਅੱਗੇ ਅਤੇ 11ਵੇਂ ਭਾਗ ਦੇ 8ਵੇਂ ਅਧਿਆਏ ਦੇ ਵਿੱਚ 350 ਸਫ਼ੇ ਦੇ ਉੱਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਫਿਰ ਉਹ ਯਰੂਸ਼ਲਮ ਸ਼ਹਿਰ ਦੇ ਵਿੱਚ ਦਾਖਲ ਹੋਇਆ ਅਤੇ ਉਹਨੇ ਹੈਕਲ ਦੇ ਵਿੱਚ ਪਰਮੇਸ਼ਵਰ ਦੀ ਬੰਦਗੀ ਕੀਤੀ। ਇੱਕ ਹੋਰ ਪ੍ਰਥਾ ਦੇ ਅਨੁਸਾਰ ਇਹ ਆਖਿਆ ਜਾਂਦਾ ਹੈ ਕਿ ਸਿਰਫ ਮਹਾਂਜਾਜਕ ਹੀ ਉਸਦੇ ਮਹਾਂਜਾਜਕਾਈ ਦੇ ਵਸਤਰਾਂ ਨੂੰ ਪਹਿਨ ਕੇ ਹੀ ਉਸਦੇ ਕੋਲ ਨਹੀਂ ਸੀ ਗਿਆ, ਬਲਕਿ ਉਸਨੇ ਦਾਨੀਅਲ ਨਵੀ ਦੀ ਪੁਸਤਕ ਵੀ ਆਪਣੇ ਨਾਲ ਲਿਆਂਦੀ ਅਤੇ ਸਿਕੰਦਰ ਮਹਾਨ ਨੂੰ ਉਸਦੇ ਬਾਰੇ ਕੀਤੀ ਹੋਈ ਭਵਿੱਖਬਾਣੀ ਵੀ ਵਿਖਾਈ। ਇਸ ਨੇ ਉਸ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਕਿ ਉਹ ਸ਼ਹਿਰ ਦੇ ਅੰਦਰ ਗਿਆ ਅਤੇ ਉਸ ਨੇ ਉੱਥੇ ਭੇਟਾਂ ਚਲਾਈਆਂ ਅਤੇ ਉਸ ਹੈਕਲ ਦੇ ਵਿੱਚ ਬੰਦਗੀ ਕੀਤੀ। ਇਹ ਅਸਲੀਅਤ ਕਿ ਉਸਨੇ ਯਰੂਸ਼ਲਮ ਸ਼ਹਿਰ ਨੂੰ ਨਾਸ ਨਹੀਂ ਸੀ ਕੀਤਾ, ਇਹ ਜ਼ਕਰਿਆ ਨਵੀ ਦੀ ਭਵਿੱਖਬਾਣੀ ਨੂੰ ਬਹੁਤ ਮਹੱਤਵਪੂਰਨ ਬਣਾਉਂਦੇ ਹਨ ਅਤੇ ਇਹ ਇਸ ਸੱਚਾਈ ਦੇ ਉਲਟ ਨਹੀਂ ਹੈ ਕਿ ਸਿਕੰਦਰ ਭਾਵੇਂ ਉਹ ਇੱਕ ਬਹੁਤ ਹੀ ਉਸ ਜ਼ਮਾਨੇ ਦਾ ਚਤੁਰ ਸੈਨਾਪਤੀ ਹੈ ਸੀ ਅਤੇ ਪੂਰੀ ਤਰ੍ਹਾਂ ਜ਼ਾਲਮ ਅਤੇ ਜ਼ਿੱਦੀ ਵੀ ਹੈ ਸੀ। ਇਸ ਤੋਂ ਬਾਅਦ 9 ਆਇਤ ਦੇ ਬਚਨਾਂ ਦੇ ਬਾਰੇ ਗੌਰ ਕਰੋ। ਇੱਥੇ 9 ਆਇਤ ਤੋਂ ਅੱਗੇ ਆਉਣ ਵਾਲੇ ਰਾਜੇ ਦਾ ਜ਼ਿਕਰ ਵੀ ਕੀਤਾ ਗਿਆ ਹੈ। 9 ਆਇਤ ਦੇ ਬਚਨ ਇਸ ਤਰ੍ਹਾਂ ਹਨ, ਇੱਥੇ ਲਿਖਿਆ ਹੈ, ਹੇ ਸੀਯੋਨ ਦੀ ਧੀਏ ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀ ਧੀਏ ਲਲਕਾਰ, ਵੇਖ ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜਵਾਨ ਬੱਚੇ ਉੱਤੇ ਸਵਾਰ ਹੈ। ਮੈਂ ਇਸ ਆਇਤ ਦੇ ਉੱਤੇ ਕੁਝ ਸਮਾਂ ਬਿਤਾਉਣਾ ਚਾਹੁੰਦਾ ਹਾਂ ਕਿਉਂਕਿ ਇਹ ਇੱਕ ਮੁੱਖ ਆਇਤ ਹੈ। ਇਹ ਉਹ ਕਬਜ਼ਾ ਹੈ ਜਿਸ ਦੇ ਉੱਤੇ ਭਵਿੱਖਬਾਣੀ ਜੋ ਹੈ ਉਹ ਚੱਲਦੀ ਹੈ। ਮੈਨੂੰ ਆਸ ਹੈ ਕਿ ਆਪ ਬੜੇ ਹੀ ਗੌਰ ਦੇ ਨਾਲ ਇਸ ਵੱਲ ਧਿਆਨ ਦਿਓਗੇ। ਮੈਂ ਆਪ ਨੂੰ ਪਹਿਲਾਂ ਇਹ ਦੱਸ ਦੇਵਾਂ ਕਿ ਜੋ ਮੁਕਤੀ ਹੈ ਇੱਥੇ ਇਸ ਨੂੰ ਬਤੌਰ ਬਿਹਤਰ ਤੇ ਫਤਿਹ ਜਾਂ ਛਡਾਉਣਾ ਆਖਿਆ ਜਾ ਸਕਦਾ ਹੈ। ਅਨੁਵਾਦ ਕਰਨਾ ਚੰਗਾ ਹੋਵੇਗਾ, ਇਸੇ ਤਰ੍ਹਾਂ ਬਿਹਤਰ ਤੌਰ ਤੇ ਫਤਿਹ ਜਾਂ ਛਡਾਉਣਾ। ਉਹ ਰਾਜਾ ਹੈ ਜੋ ਕਿ ਫਤਿਹ ਨੂੰ ਵੀ ਲਿਆ ਰਿਹਾ ਹੈ, ਜੋ ਕਿ ਉਸ ਨੂੰ ਛਡਾਉਣ ਆ ਰਿਹਾ ਹੈ। ਭਾਵੇਂ ਸਾਰੇ ਹੀ ਖੁਸ਼ਖਬਰੀ ਦੇ ਲੇਖਕ ਪ੍ਰਭੂ ਯੇਸ਼ੂ ਮਸੀਹ ਜੀ ਦੇ ਯਰੂਸ਼ਲਮ ਵਿੱਚ ਲਏ ਸ਼ਾਹੀ ਦਾਖਲੇ ਦੇ ਬਾਰੇ ਲਿਖਦੇ ਹਨ, ਸਿਰਫ ਮਤੀ ਹੀ ਜ਼ਕਰਿਆ ਨਵੀ ਦੀ ਪੁਸਤਕ ਦਾ ਹਵਾਲਾ ਦਿੰਦਾ ਹੈ। ਯੋਨਾ ਨਵੀ ਦੀ ਇੰਜੀਲ ਜ਼ਕਰਿਆ ਨਵੀ ਦੀ ਪੁਸਤਕ ਦੀ ਭਵਿੱਖਬਾਣੀ ਦੇ ਬਾਰੇ ਇੱਕ ਛੋਟੀ ਜਿਹੀ ਵਿਆਖਿਆ ਕਰਦੀ ਹੈ। ਮਿਸਾਲ ਵਜੋਂ ਇਹ ਆਖਣ ਦੇ ਬਜਾਏ ਕਿ ਆਨੰਦ ਕਰੋ, ਆਖਦਾ ਹੈ ਕਿ ਡਰ, ਜੋ ਕਿ ਅਸਲ ਵਿੱਚ ਇੱਕ ਚੰਗੀ ਅਤੇ ਮਜ਼ਬੂਤ ਵਿਆਖਿਆ ਹੈ। ਹੁਣ ਮਤੀ ਦੀ ਇੰਜੀਲ ਦੇ ਲਿਖਤ ਦੇ ਬਾਰੇ ਗੌਰ ਕਰੋ। ਮਤੀ ਦੀ ਇੰਜੀਲ 21 ਅਧਿਆਏ ਦੀਆਂ 1 ਤੋਂ ਲੈ ਕੇ 5 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ। ਜਾਂ ਉਹ ਯਰੂਸ਼ਲਮ ਦੇ ਨੇੜੇ ਆਏ ਔਰ ਜੈਤੂਨ ਦੇ ਪਹਾੜ ਉੱਤੇ ਬੈਤਫਗਾ ਕੋਲ ਪਹੁੰਚੇ ਤਾਂ ਯੇਸ਼ੂ ਨੇ ਦੋ ਚੇਲਿਆਂ ਨੂੰ ਘੱਲਿਆ ਅਤੇ ਉਹਨਾਂ ਨੂੰ ਕਿਹਾ ਕਿ ਉਸ ਪਿੰਡ ਨੂੰ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ, ਅਤੇ ਵੜਦੇ ਹੀ ਤੁਸੀਂ ਇੱਕ ਗਧੀ ਬੰਨੀ ਹੋਈ ਔਰ ਉਸ ਦੇ ਨਾਲ ਬੱਚੇ ਨੂੰ ਪਾਓਗੇ, ਸੋ ਖੋਲ੍ਹ ਕੇ ਮੇਰੇ ਕੋਲ ਲਿਆਓ, ਔਰ ਜੇ ਕੋਈ ਤੁਹਾਨੂੰ ਕੁਛ ਕਹੇ ਤਾਂ ਕਹਿਣਾ ਭਈ ਪ੍ਰਭੂ ਨੂੰ ਉਹਨਾਂ ਦੀ ਲੋੜ ਹੈ। ਫਿਰ ਉਹ ਉਸੇ ਵੇਲੇ ਉਹਨਾਂ ਨੂੰ ਘੱਲ ਦਿੱਤਾ। ਸੋ ਇਹ ਇਸ ਲਈ ਹੋਇਆ ਕਿ ਨਵੀ ਦਾ ਇਹ ਬਚਨ ਪੂਰਾ ਹੋਵੇ। ਸਿਓਨ ਦੀ ਧੀ ਨੂੰ ਆਖੋ, ਵੇਖ ਤੇਰਾ ਪਾਤਸ਼ਾਹ ਅਧੀਨਗੀ ਨਾਲ ਗਧੀ ਉੱਤੇ ਸਗੋਂ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਤੇਰੇ ਕੋਲ ਆਉਂਦਾ ਹੈ। ਗੌਰ ਕਰੋ ਕਿ ਮਤੀ ਆਖਦਾ ਹੈ ਕਿ ਹੇ ਸਿਓਨ ਦੀ ਧੀ ਨੂੰ ਆਖੋ। ਇੱਥੇ ਇਹ ਆਖਣ ਦੀ ਬਜਾਏ ਕਿ ਹੇ ਸਿਓਨ ਦੀ ਧੀਏ ਬਹੁਤ ਖੁਸ਼ ਹੋ, ਹੇ ਸਿਓਨ ਦੀ ਧੀਏ, ਜ਼ਕਰਿਆ ਨੇ ਜਿਸ ਤਰ੍ਹਾਂ ਕਿ ਇਸ ਦੇ ਬਾਰੇ ਆਖਿਆ ਸੀ ਉਹ ਲਿਖਦਾ ਹੈ, ਸਿਓਨ ਦੀ ਧੀ ਨੂੰ ਆਖੋ। ਗੌਰ ਕਰੋ ਕਿ ਮਤੀ ਇਸ ਚੀਜ਼ ਨੂੰ ਛੱਡ ਜਾਂਦਾ ਹੈ ਕਿ ਮਸੀਹ ਉਹ ਧਰਮੀ ਹੈ ਅਤੇ ਉਹ ਸੁਰਜੀਤ ਹੈ। ਇੱਥੇ ਇੱਕ ਚੰਗਾ ਅਨੁਵਾਦ, ਉਹ ਧਰਮੀ ਹੈ ਅਤੇ ਉਸ ਦੇ ਕੋਲ ਫਤਿਹ ਜਾਂ ਛੁਟਕਾਰਾ ਪਾਇਆ ਜਾਂਦਾ ਹੈ, ਇਹ ਹੋਣਾ ਚਾਹੀਦਾ ਹੈ। ਮਤੀ ਨੇ ਇੱਥੇ 9 ਆਇਤ ਦੇ ਬਚਨਾਂ ਦਾ ਇੱਕ ਨਿਸ਼ਚਿਤ ਉਦੇਸ਼ ਵਾਲਾ ਭਾਗ ਹੀ ਦਾ ਹੀ ਹਵਾਲਾ ਦਿੱਤਾ ਸੀ। ਉਸਨੇ ਇਸ ਵਿੱਚੋਂ ਕੁਝ ਗੱਲਾਂ ਕਿਉਂ ਛੱਡ ਦਿੱਤੀਆਂ ਸਨ ਅਤੇ ਕੁਝ ਹੋਰਾਂ ਨੂੰ ਕਿਉਂ ਜੋੜਿਆ ਸੀ? ਜੀ ਹਾਂ, ਉਹ ਜੋ ਕਿ ਮਤੀ ਜਿਸ ਦਾ ਹਵਾਲਾ ਦਿੰਦਾ ਹੈ ਅਤੇ ਉਹ ਵੀ ਜਿਸ ਦੀ ਵਿਆਖਿਆ ਯੋਹੰਨਾ ਨੇ ਦਿੱਤੀ ਸੀ, ਇਸ ਦਾ ਸੰਬੰਧ ਮਸੀਹ ਦੀ ਪਹਿਲੀ ਆਮਦ ਦੇ ਨਾਲ ਹੈ ਸੀ। ਬਾਕੀ ਇਸ ਆਇਤ ਦੇ ਭਾਗ ਦਾ ਸੰਬੰਧ ਮਸੀਹ ਦੀ ਦੂਸਰੀ ਆਮਦ ਦੇ ਨਾਲ ਪਾਇਆ ਜਾਂਦਾ ਹੈ ਕਿ ਪ੍ਰਭੂ ਯੇਸ਼ੂ ਜੀ ਉਸ ਛੋਟੇ ਸ਼ਾਂਤੀ ਦੇ ਪਸ਼ੂ ਉੱਤੇ ਸਵਾਰ ਹੋ ਕੇ ਆਏ ਸਨ ਅਤੇ ਉਸ ਦੀ ਪਹਿਲੀ ਆਮਦ ਦੇ ਦੌਰਾਨ ਉਹ ਮੇਲ ਲੈ ਕੇ ਆਏ ਸਨ। ਉਹ ਦੂਸਰੀ ਵਾਰ ਪ੍ਰਭੂ ਯੇਸ਼ੂ ਮਸੀਹ ਜੀ ਦੀ ਸ਼ਾਂਤੀ ਦੇ ਪਸ਼ੂ ਦੇ ਉੱਤੇ ਸਵਾਰ ਹੋ ਕੇ ਆਏ ਅਤੇ ਉਹ ਉਸ ਦੀ ਪਹਿਲੀ ਆਮਦ ਦੇ ਦੌਰਾਨ ਮੇਲ ਨੂੰ ਲੈ ਕੇ ਆਏ। ਉਹ ਚਿੱਟੇ ਘੋੜੇ ਦੇ ਉੱਤੇ ਸਵਾਰ ਹੋ ਕੇ ਆਉਣਗੇ, ਜੋ ਕਿ ਯੁੱਧ ਦੇ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਪਸ਼ੂ ਹੈ। ਇਹ ਦੂਸਰੀ ਆਮਦ ਦੇ ਦੌਰਾਨ ਹੋਵੇਗਾ, ਪਰ ਉਹ ਸ਼ਾਂਤੀ ਲਿਆਉਣ ਜਾ ਰਿਹਾ ਹੈ। ਕਿਵੇਂ? ਉਹ ਸਾਰੇ ਕੁ ਧਰਮ ਨੂੰ ਕੁਚਲ ਦੇਵੇਗਾ। ਆਪ ਗੌਰ ਕਰੋ ਕਿ ਹੁਣ ਤੱਕ ਜਗਤ ਦੇ ਕੋਲ ਲਗਭਗ 2000 ਸਾਲਾਂ ਦਾ ਵਕਫਾ ਇਹ ਫੈਸਲਾ ਲੈਣ ਦੇ ਲਈ ਹੋਇਆ ਹੈ ਅਤੇ ਬੀਤ ਚੁੱਕਾ ਹੈ ਕਿ ਉਹ ਯੇਸ਼ੂ ਮਸੀਹ ਦੇ ਨਾਲ ਕੀ ਕਰਨ ਜਾ ਰਹੇ ਹਨ ਅਤੇ ਅੱਜ ਇਹ ਸਾਡੇ ਜ਼ਮਾਨੇ ਦੇ ਵਿੱਚ ਉਸ ਦਾ ਜ਼ਿਆਦਾਤਰ ਤਿਰਸਕਾਰ ਕੀਤਾ ਜਾਂਦਾ ਹੈ। ਇਸ ਕਰਕੇ ਪਰਮੇਸ਼ਵਰ ਹੁਣ ਸਾਫ਼ ਸਾਫ਼ ਜ਼ਿਕਰ ਕਰਨ ਜਾ ਰਿਹਾ ਹੈ ਕਿ ਜੋ ਪੁੱਤਰ ਹੈ ਉਹ ਦੁਬਾਰਾ ਫਿਰ ਰਾਜ ਕਰਨ ਜਾ ਰਿਹਾ ਹੈ। ਉਹ ਪਹਿਲੀ ਵਾਰ ਸਾਡੇ ਇਸ ਛੁਟਕਾਰੇ ਦੇ ਲਈ ਆਪਣੀ ਜਾਨ ਦੇਣ ਆ ਰਿਹਾ ਹੈ, ਪਰ ਦੂਸਰੀ ਵਾਰ ਉਹ ਰਾਜ ਕਰਨ ਦੇ ਲਈ ਆਉਣਗੇ। ਇਹ ਕੁਝ ਅਜਿਹਾ ਹੈ ਜਿਸ ਦੇ ਬਾਰੇ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਜ਼ਕਰਿਆ ਨਬੀ ਦੀ ਪੁਸਤਕ ਨੂੰ ਕੁਝ ਕਠਿਨ ਬਣਾ ਦਿੱਤਾ ਹੈ ਅਤੇ ਇਹ ਅੱਜ ਵੀ ਕੁਝ ਲੋਕਾਂ ਦੇ ਲਈ ਬਹੁਤ ਕਠਿਨ ਜਾਪਦੀ ਹੈ। ਪਰ ਸ਼ਮਾਉਨ ਪਤਰਸ ਇਸ ਦੇ ਬਾਰੇ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਸਿਰਫ ਜ਼ਕਰਿਆ ਹੀ ਨਹੀਂ ਬਲਕਿ ਦੂਸਰੇ ਜੋ ਨਵੀ ਸਨ ਉਹ ਵੀ ਇਸ ਦੇ ਬਾਰੇ ਕਠਿਨ ਸਨ। ਪਹਿਲੀ ਪਤਰਸ ਦੀ ਪੱਤਰੀ 1 ਅਧਿਆਏ ਉਸ ਦੀਆਂ 10 ਅਤੇ 11 ਆਇਤਾਂ ਦੇ ਵਚਨ ਹਨ। ਇਸੇ ਮੁਕਤੀ ਦੇ ਵਿਖੇ ਉਹਨਾਂ ਨਵੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ, ਜਿਨ੍ਹਾਂ ਉਸ ਕਿਰਪਾ ਦੇ ਵਿਖੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ ਅੱਗਾ ਮਵਾਕ ਕੀਤਾ, ਅਤੇ ਉਹ ਇਹ ਖੋਜ ਵਿਚਾਰ ਕਰਦੇ ਸਨ ਭਈ ਮਸੀਹ ਦਾ ਆਤਮਾ ਜਿਹੜਾ ਉਹਨਾਂ ਵਿੱਚ ਸੀ ਤਦ ਮਸੀਹ ਦੀਆਂ ਦੁੱਖਾਂ ਦੇ ਅਤੇ ਉਹਨਾਂ ਦੇ ਪਿੱਛੋਂ ਦੀ ਮਹਿਮਾ ਦੇ ਵਿਖੇ ਅੱਗੋਂ ਹੀ ਸਾਖੀ ਦਿੰਦਾ ਸੀ, ਤਦ ਉਹ ਕਿਹੜੇ ਅਥਵਾ ਕਿਹੋ ਜਿਹੇ ਸਮੇਂ ਦਾ ਪਤਾ ਦਿੰਦਾ ਸੀ। ਜਦੋਂ ਪਹਿਲੀ ਅਤੇ ਦੂਸਰੀ ਆਮਦਾਂ ਮਸੀਹ ਦੀਆਂ ਇੱਥੇ ਇੱਕ ਹੀ ਬਾਣੀ ਦੇ ਹਿੱਸੇ ਦੇ ਵਿੱਚ ਜੁੜੀਆਂ ਹੋਈਆਂ ਹਨ ਅਤੇ ਜੋ ਨਵੀ ਸਨ ਉਹਨਾਂ ਨੇ ਇਸ ਦੇ ਬਾਰੇ ਗੌਰ ਕੀਤਾ ਸੀ ਅਤੇ ਇਸ ਦੀ ਖੋਜ ਕੀਤੀ ਸੀ। ਪਰ ਉਹ ਇਸ ਦੇ ਵਿੱਚ ਜੋ ਫਰਕ ਹੈ ਉਸ ਨੂੰ ਸਮਝਣ ਦੇ ਯੋਗ ਨਹੀਂ ਸਨ। ਉਹਨਾਂ ਨੇ ਤਾਂ ਬਸ ਇਸ ਨੂੰ ਜਿਸ ਤਰ੍ਹਾਂ ਪਵਿੱਤਰ ਆਤਮਾ ਨੇ ਉਹਨਾਂ ਦੀ ਅਗਵਾਈ ਕੀਤੀ ਸੀ, ਉਹਨਾਂ ਨੇ ਇਸ ਨੂੰ ਲਿਖਣਾ ਹੀ ਸੀ ਅਤੇ ਉਹਨਾਂ ਨੇ ਇਸ ਨੂੰ ਲਿਖਿਆ, ਭਾਵੇਂ ਉਹਨਾਂ ਨੇ ਖੁਦ ਇਸ ਨੂੰ ਨਹੀਂ ਸੀ ਸਮਝਿਆ। ਸ਼ਮੌਨ ਪਾਤਰਸ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਇਸ ਦੇ ਵਿੱਚ ਜੋ ਭਿੰਨਤਾ ਹੈ ਉਸ ਨੂੰ ਲਿਖਦਾ ਹੈ। ਮਸੀਹ ਪਹਿਲੀ ਵਾਰ ਦੁੱਖ ਉਠਾਉਣ ਅਤੇ ਛੁਟਕਾਰਾ ਲਿਆਉਣ ਦੇ ਲਈ ਇਸ ਦੁਨੀਆਂ ਦੇ ਵਿੱਚ ਆਇਆ। ਉਹ ਉਸ ਦੂਸਰੀ ਆਮਦ ਦੂਸਰੀ ਵਾਰ ਉਸ ਦੇ ਤੇਜ ਵਿੱਚ ਹੋ ਕੇ ਧਰਤੀ ਦੇ ਉੱਤੇ ਰਾਜ ਕਰਨ ਦੇ ਲਈ ਵਾਪਸ ਆਵੇਗਾ ਅਤੇ ਮਤੀ ਆਤਮਾ ਦੇ ਦੁਆਰਾ ਚਲਾਇਆ ਜਾ ਕੇ ਇਹ ਲਿਖਣ ਦੇ ਯੋਗ ਸੀ ਕਿ ਉਹ ਇਸ ਬਖਰੇਵੇਂ ਨੂੰ ਜ਼ਾਹਿਰ ਕਰੇ ਤਾਂ ਕਿ ਉਸ ਦੀ ਲਿਖਤ ਦੇ 9 ਆਇਤ ਦੇ ਵਿੱਚ ਉਸਨੇ ਸਿਰਫ ਉਸੇ ਹੀ ਆਇਤ ਦੇ ਭਾਗ ਨੂੰ ਲਿਖਿਆ ਸੀ ਜੋ ਕਿ ਮਸੀਹ ਦੀ ਪਹਿਲੀ ਆਮਦ ਦੇ ਬਾਰੇ ਜ਼ਿਕਰ ਕਰਦਾ ਹੈ। ਸੱਚਮੁੱਚ ਮੈਂ ਸੋਚਦਾ ਹਾਂ ਕਿ ਕਲੀਸੀਆ ਨੇ ਇਸ ਨੂੰ ਉਸਦੇ ਸ਼ਾਹੀ ਦਾਖਲੇ ਦਾ ਨਾਮ ਦੇ ਕੇ ਇਸ ਨੂੰ ਗਲਤ ਨਾਮ ਦਿੱਤਾ ਹੈ। ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੈਂ ਆਪਣੀਆਂ ਪ੍ਰਚਾਰਕ ਸੇਵਾਵਾਂ ਦੇ ਲਈ ਦੂਸਰੇ ਸ਼ਹਿਰ ਜਾਣ ਦੇ ਵਾਸਤੇ ਦਿੱਲੀ ਤੋਂ ਤਿਆਰ ਹੋ ਰਿਹਾ ਸੀ। ਅਚਾਨਕ ਹੀ ਮੈਨੂੰ ਪਤਾ ਲੱਗਾ ਕਿ ਉਸ ਦਿਨ ਕੋਈ ਸਿਆਸੀ ਆਗੂ ਉੱਥੇ ਆ ਰਿਹਾ ਸੀ। ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਜੇਕਰ ਸੱਚਮੁੱਚ ਤੂੰ ਫਲਾਨੀ ਫਲਾਨੀ ਗੱਡੀ ਫੜਨੀ ਹੈ ਤਾਂ ਚੰਗਾ ਹੈ ਕਿ ਤੂੰ ਹੁਣੇ ਹੀ ਚਲਾ ਜਾਵੇਂ, ਕਿਉਂਕਿ ਉਸ ਤੋਂ ਬਾਅਦ ਸਾਰੇ ਰਸਤੇ ਅਤੇ ਆਵਾਜਾਈ ਸ਼ਹਿਰ ਦੇ ਵਿੱਚ ਠੱਪ ਹੋ ਜਾਵੇਗੀ। ਠੀਕ ਇਸੇ ਤਰ੍ਹਾਂ ਹੀ ਹੋਇਆ। ਮੈਂ ਕਿੰਨੇ ਲੋਕਾਂ ਦੀ ਵੱਡੀ ਭੀੜ ਨੂੰ ਕਦੇ ਵੀ ਨਹੀਂ ਸੀ ਵੇਖਿਆ ਅਤੇ ਇਹ ਤਾਂ ਸੱਚਮੁੱਚ ਉਸ ਸਿਆਸੀ ਆਗੂ ਦੇ ਲਈ ਇੱਕ ਫਤਿਹਮੰਦ ਹੋਣ ਦਾ ਦਾਖਲਾ ਹੀ ਹੈ ਸੀ। ਪਰ ਜੋ ਮਸੀਹ ਦਾ ਇਸ ਯਰੂਸ਼ਲਮ ਸ਼ਹਿਰ ਦੇ ਵਿੱਚ ਫਤਿਹਮੰਦ ਹੋ ਕੇ ਦਾਖਲਾ ਹੈ ਸੀ, ਇਹ ਤਾਂ ਅਸਲ ਦੇ ਵਿੱਚ ਬਹੁਤ ਹੀ ਇਸ ਦੀ ਫਤਿਹ ਤੋਂ ਦੂਰ ਹੈ ਸੀ। ਇਹ ਤਾਂ ਅਸਲ ਵਿੱਚ ਉਸ ਦੀਆਂ ਇੱਕ ਗਰੀਬੀ ਦਾ ਮੁਜ਼ਾਹਰਾ ਸੀ। ਇਹ ਤਾਂ ਉਸ ਦੇ ਇੱਕ ਬਹੁਤ ਹੀ ਗਰੀਬ ਮਨੁੱਖ ਹੋਣ ਦਾ ਹੋਣਾ ਹੈ ਸੀ। ਜਿਸ ਦੇ ਜੋ ਚੇਲੇ ਸਨ ਉਹ ਬਹੁਤ ਹੀ ਗਰੀਬ ਸਨ। ਜੇਕਰ ਉਸ ਸਮੇਂ ਯਰੂਸ਼ਲਮ ਦੇ ਵਿੱਚ ਕੋਈ ਰੋਮੀ ਹੁੰਦਾ ਜਿਸ ਨੇ ਕਿਸੇ ਭਵਨ ਦੇ ਵਿੱਚੋਂ ਉਸ ਸਮੇਂ ਆਪਣਾ ਪੈਰ ਬਾਹਰ ਰੱਖਿਆ ਹੁੰਦਾ ਤਦ ਉਹ ਜ਼ਰੂਰ ਪੁੱਛਦਾ ਕਿ ਇਹ ਸਭ ਕੁਝ ਜੋ ਹੋ ਰਿਹਾ ਹੈ, ਜੇਕਰ ਉਹ ਆਖਦੇ ਹਨ ਕਿ ਇਹ ਯੇਸੂ ਦਾ ਫਤਿਹਮੰਦ ਦਾਖਲਾ ਹੈ ਤਦ ਉਹ ਜ਼ਰੂਰ ਇਸ ਦੇ ਬਾਰੇ ਹਾਸਾ ਮਖੌਲ ਉਡਾਉਂਦੇ। ਉਹ ਜ਼ਰੂਰ ਆਖਦਾ ਹੈ ਕਿ ਤੁਸੀਂ ਇਸ ਨੂੰ ਇੱਕ ਫਤਿਹਮੰਦ ਦਾਖਲਾ ਆਖਦੇ ਹੋ। ਤੁਸੀਂ ਤਾਂ ਇਹ ਸਭ ਨੂੰ ਦੇਖਣ ਦੇ ਲਈ ਰੋਮ ਦੇ ਵਿੱਚ ਕੈਸਰ ਦੇ ਦਾਖਲੇ ਨੂੰ ਦੇਖਦੇ ਹੋ ਜਦੋਂ ਉਹ ਕਿਤੇ ਉਧਰੋਂ ਵਾਪਸ ਆਉਂਦਾ ਹੈ। ਇਸ ਤਰ੍ਹਾਂ ਦੇ ਜਸ਼ਨ ਦੇ ਦੌਰਾਨ 3 ਦਿਨ ਇਹ ਸਾਰਾ ਜਸ਼ਨ ਚੱਲਦਾ ਰਹਿੰਦਾ ਸੀ। ਜਦੋਂ ਉਹ ਕਿਸੇ ਨੂੰ ਜਿੱਤ ਉੱਤੇ ਪ੍ਰਾਪਤ ਕਰਕੇ ਉੱਥੋਂ ਦੇ ਅਸੀਰਾਂ ਨੂੰ ਅਤੇ ਉੱਥੋਂ ਦੀ ਲੁੱਟ ਦੇ ਮਾਲ ਨੂੰ ਵਾਪਸ ਲਿਆਉਂਦਾ ਸੀ। ਇੱਕ ਰੋਮੀ ਦੇ ਲਈ ਇਹ ਯੇਸੂ ਦਾ ਦਾਖਲਾ ਸੱਚਮੁੱਚ ਬਹੁਤ ਹੀ ਗਰੀਬੀ ਦਾਅਵੇ ਦਾ ਮੁਜ਼ਾਹਰਾ ਜਾਪਦਾ ਸੀ। ਜੀ ਹਾਂ, ਮਸੀਹ ਨੇ ਇਸ ਨੂੰ ਉਸਦੇ ਲਈ ਫਤਿਹਮੰਦ ਹੋਣ ਦਾ ਦਾਖਲਾ ਹੋਣ ਦਾ ਇਰਾਦਾ ਨਹੀਂ ਸੀ ਰੱਖਿਆ। ਜਦੋਂ ਉਹ ਯਰੂਸ਼ਲਮ ਦੇ ਵਿੱਚ ਆਏ, ਅਸਲ ਵਿੱਚ ਇਸ ਵਕਤ ਦੇ ਦੌਰਾਨ ਉਸਦੇ ਜੀਵਨ ਦੇ ਵਿੱਚ ਇੱਕ ਬਹੁਤ ਹੀ ਛਸ਼ੋਪੰਜ ਪਈ ਹੋਈ ਸੀ। ਉਸਦਾ ਜੀਵਨ ਜੋ ਕਿ ਹਮੇਸ਼ਾ ਹੀ ਇਹੋ ਜਿਹਾ ਉਥਲ ਪੁਥਲ ਦੇ ਨਾਲ ਭਰਿਆ ਰਹਿੰਦਾ ਸੀ, ਇੱਥੇ ਉਸਦੀਆਂ ਵਿਧੀਆਂ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੈ। ਇਸ ਕਰਕੇ ਉਹ ਸ਼ਹਿਰ ਦੇ ਵਿੱਚ ਚੁੱਪ ਕਰਕੇ ਚਲਾ ਗਿਆ। ਉਹ ਬਿਨਾਂ ਜ਼ਿਆਦਾ ਗੱਲਾਂ ਕੀਤਿਆਂ ਉਸ ਸ਼ਹਿਰ ਦੇ ਵਿੱਚ ਦਾਖਲ ਹੋ ਗਿਆ। ਉਸ ਨੇ ਉੱਥੋਂ ਦੇ ਪਰਛਾਵਿਆਂ ਨੂੰ ਵੇਖਿਆ। ਉਸ ਦੇ ਬਾਰੇ ਇੱਥੇ ਕੋਈ ਵੀ ਜ਼ਿਆਦਾ ਪ੍ਰਚਾਰ ਨਹੀਂ ਸੀ ਕੀਤਾ ਗਿਆ। ਉਹ ਤਾਂ ਹਮੇਸ਼ਾ ਹੀ ਆਪਣੇ ਆਪ ਨੂੰ ਭੀੜ ਤੋਂ ਦੂਰ ਰੱਖਦਾ ਅਤੇ ਲੋਕਾਂ ਦੇ ਧਿਆਨ ਨੂੰ ਆਪਣੇ ਵੱਲ ਜ਼ਿਆਦਾ ਨਹੀਂ ਸੀ ਖਿੱਚਦਾ। ਇਹ ਪਹਿਲਾਂ ਹੀ ਆਖਿਆ ਗਿਆ ਸੀ ਕਿ ਉਹ ਚਿਲਾਵੇਗਾ ਨਹੀਂ, ਨਾ ਹੀ ਕੋਈ ਜਦੋਜਹਿਦ ਕਰੇਗਾ ਕਿ ਇਸ ਦੇ ਦੁਆਰਾ ਉਸ ਦੀ ਆਵਾਜ਼ ਨੂੰ ਗਲੀਆਂ ਦੇ ਵਿੱਚ ਸੁਣਿਆ ਜਾਵੇ। ਇੱਥੇ ਇਸ਼ਾਇਆ ਨਬੀ 42 ਦੇ ਆਏ ਉਸ ਦੀ 2 ਆਇਤ ਦੇ ਵਚਨ ਇਸ ਤਰ੍ਹਾਂ ਹਨ, ਉਹ ਨਾ ਚਿਲਾਵੇਗਾ, ਨਾ ਆਪਣੀ ਆਵਾਜ਼ ਚੁੱਕੇਗਾ, ਨਾ ਉਹਨੂੰ ਗਲੀ ਵਿੱਚ ਸੁਣਾਵੇਗਾ। ਉਹ ਭੇਡ ਫਾੜਕ ਦੇ ਵਿੱਚ ਦੀ ਦਾਖਲ ਹੋਇਆ ਅਤੇ ਉਹ ਇਸ ਭੀੜ ਤੋਂ ਬਚਣ ਦੇ ਲਈ ਕੋਸ਼ਿਸ਼ ਕਰਦਾ ਰਿਹਾ। ਇਸ ਤੋਂ ਬਾਅਦ ਵੀ ਜਦੋਂ ਉਸਨੇ ਚੰਬੇ ਦੇ ਕੰਮ ਕੀਤੇ ਸਨ, ਉਸਨੇ ਸਭ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਰੱਖਿਆ। ਹੁਣ ਉਸਦੇ ਚਿਹਰੇ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੈ। ਇਸ ਤਰ੍ਹਾਂ ਸਾਨੂੰ ਜਾਪੇਗਾ ਕਿ ਉਸ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੈ ਜਿਸ ਨੂੰ ਹੋ ਸਕਦਾ ਹੈ ਕਿ ਅਸੀਂ ਪਹਿਲਾਂ ਨਾ ਗੌਰ ਕੀਤਾ ਹੋਵੇ। ਹੁਣ ਉਹ ਖੁੱਲ੍ਹੇ ਤੌਰ ਤੇ ਲੋਕਾਂ ਦੇ ਵਿੱਚ ਆਉਂਦਾ ਹੈ ਅਤੇ ਉਹ ਸਰਵਜਨਕ ਤੌਰ ਤੇ ਦਾਖਲ ਹੁੰਦਾ ਹੈ। ਹੁਣ ਲੋਕਾਂ ਦਾ ਧਿਆਨ ਉਸ ਦੇ ਵੱਲ ਖਿੱਚੇ ਜਾਣ ਦੀ ਜ਼ਰੂਰਤ ਹੈ। ਉਹ ਲੋਕਾਂ ਦੇ ਵੱਲੋਂ ਇੱਕ ਫੈਸਲਾ ਚਾਹੁੰਦਾ ਹੈ। ਹੁਣ ਉਹ ਸਾਰੇ ਮਸਲੇ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ। ਇੱਕ ਇਹੋ ਜਿਹੇ ਛੋਟੇ ਜਿਹੇ ਸਮੇਂ ਦੇ ਲਈ ਜ਼ਰੂਰੀ ਹੈ ਕਿ ਉਹ ਕੌਮ ਉਸ ਨੂੰ ਉਸ ਦੇ ਰਾਜੇ ਅਤੇ ਮਸੀਹਾ ਦੇ ਵਜੋਂ ਉਸ ਦੇ ਬਾਰੇ ਗੌਰ ਕਰੇ। ਫਰੀਸੀ ਜਦੋਂ ਇਹ ਆਖ ਰਹੇ ਸਨ ਕਿ ਤਦ ਉਹ ਠੀਕ ਹੀ ਸਨ ਕਿ ਸਾਰਾ ਹੀ ਜਗਤ ਉਸ ਦੇ ਪਿੱਛੇ ਚੱਲ ਪਿਆ। ਯੋਹੰਨਾ 12 ਅਧਿਆਏ ਉਸ ਦੀ 19 ਆਇਤ ਦੇ ਵਚਨਾਂ ਦੇ ਬਾਰੇ ਇੱਥੇ ਦੱਸਿਆ ਗਿਆ ਹੈ। ਯਰੂਸ਼ਲਮ ਵਿੱਚ ਪੂਰੀ ਤਰ੍ਹਾਂ ਉਸ ਸਮੇਂ ਬਹੁਤ ਹੀ ਹਲਚਲ ਆ ਗਈ ਸੀ ਜਦੋਂ ਉਹ ਸ਼ਹਿਰ ਦੇ ਵਿੱਚ ਦਾਖਲ ਹੋਇਆ ਅਤੇ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਜਦੋਂ ਜਹਿਦ ਕਰਨ ਦੀ ਬਜਾਏ ਉਹ ਨਮਰ ਸੀ। ਮੱਤੀ ਇਸ ਨੂੰ ਜ਼ਕਰਿਆ ਨਬੀ ਦੀ ਪੁਸਤਕ ਦੇ ਵਿੱਚੋਂ ਚੁੱਕਦਾ ਹੈ ਜਦੋਂ ਉਹ ਆਖਦਾ ਹੈ ਕਿ ਉਹ ਤਾਂ ਧਰਮੀ ਅਤੇ ਨਮਰ ਹੈ ਸੀ। ਮੈਂ ਬਹੁਤ ਸਾਰੇ ਚੰਗੇ ਬਾਈਬਲ ਵਿਆਖਿਆਕਾਰਾਂ ਦੇ ਨਾਲ ਇਸ ਬਾਰੇ ਅਸਹਿਮਤ ਹਾਂ ਜੋ ਇਹ ਧਾਰਨਾ ਰੱਖਦੇ ਹਨ ਕਿ ਉਸਦਾ ਇਸ ਛੋਟੇ ਪਸ਼ੂ ਦੇ ਉੱਤੇ ਸਵਾਰ ਹੋਣਾ, ਗਧੇ ਦੇ ਉੱਤੇ ਸਵਾਰ ਹੋਣਾ ਉਸਦੀ ਨਮਰਤਾ ਨੂੰ ਪ੍ਰਗਟ ਕਰਦਾ ਹੈ। ਇਹ ਤਾਂ ਇਸ ਤੋਂ ਬਿਲਕੁਲ ਭਿੰਨ ਹੈ ਸੀ। ਉਹ ਛੋਟਾ ਗਧੀ ਦਾ ਬੱਚਾ ਇੱਕ ਇਹੋ ਜਿਹਾ ਪਸ਼ੂ ਹੈ ਸੀ ਜਿਸ ਦੇ ਉੱਤੇ ਰਾਜੇ ਉਸ ਸਮੇਂ ਸਵਾਰ ਹੁੰਦੇ ਸਨ। ਆਪ ਗੌਰ ਕਰੋ ਕਿ ਇਹ ਜੋ ਛੋਟਾ ਘੋੜਾ ਸੀ ਇਹ ਯੁੱਧ ਦਾ ਪਸ਼ੂ ਹੈ ਅਤੇ ਇਸੇ ਤਰ੍ਹਾਂ ਬਾਈਬਲ ਬਾਣੀ ਦੇ ਵਿੱਚ ਇਸ ਦਾ ਇਸਤੇਮਾਲ ਵੀ ਕੀਤਾ ਗਿਆ ਹੈ। ਇਹ ਛੋਟਾ ਗਧੀ ਦਾ ਬੱਚਾ ਇੱਕ ਇਹੋ ਜਿਹਾ ਪਸ਼ੂ ਹੈ ਸੀ ਜਿਸ ਉੱਤੇ ਰਾਜੇ ਉਸ ਸਮੇਂ ਸਵਾਰ ਹੁੰਦੇ ਸਨ ਜਦੋਂ ਉਹ ਸ਼ਾਂਤੀ ਦਾ ਸੰਦੇਸ਼ ਲੈ ਕੇ ਆਉਂਦੇ ਸਨ। ਇਹ ਇੱਕ ਸ਼ਾਹੀ ਪਸ਼ੂ ਹੈ ਸੀ। ਨਿਆਂਇਆਂ ਦੀ ਪੁਸਤਕ 10 ਅਧਿਆਏ ਦੀਆਂ 3 ਤੇ 4 ਆਇਤਾਂ ਦੇ ਬਚਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਨਿਆਂਈ ਹੈ ਸੀ ਜਿਸ ਦੇ 30 ਪੁੱਤਰ ਹੈ ਸਨ ਅਤੇ ਉਸਨੇ ਉਹਨਾਂ ਸਭਨਾਂ ਦੇ ਲਈ ਸਵਾਰ ਹੋਣ ਦੇ ਵਾਸਤੇ ਇੱਕ ਇੱਕ ਗਧੇ ਦਾ ਬੱਚਾ ਰੱਖਿਆ ਹੋਇਆ ਸੀ। ਇਸ ਜ਼ਮਾਨੇ ਦੇ ਵਿੱਚ ਇਹ ਤਾਂ ਉਹਨਾਂ ਦੇ ਲਈ ਕਿਸੇ ਚੰਗੀ ਕਾਰ ਨੂੰ ਖਰੀਦਣ ਦੇ ਵਾਂਗ ਹੀ ਸੀ। ਇੱਕ ਗਧੀ ਦੇ ਬੱਚੇ ਦੇ ਉੱਤੇ ਸਵਾਰ ਹੋਣਾ ਉਹਨਾਂ ਦੀ ਨਮਰਤਾ ਨੂੰ ਪ੍ਰਗਟ ਨਹੀਂ ਸੀ ਕਰਦਾ। ਇਹ ਜ਼ਕਰਿਆ ਨਬੀ ਦੀ ਭਵਿੱਖਬਾਣੀ ਦੇ ਵਿੱਚ ਇਹ ਵਿਚਾਰ ਪਾਇਆ ਜਾਂਦਾ ਹੈ ਕਿ ਇਸ ਸੱਚਾਈ ਦਾ ਇਹ ਸਬੂਤ ਹੈ ਕਿ ਆਉਣ ਵਾਲਾ ਮਸੀਹਾ ਇੱਕ ਰਾਜੇ ਦੇ ਵਜੋਂ ਸਵਾਰ ਹੋ ਰਿਹਾ ਹੋਵੇਗਾ, ਪਰ ਉਹ ਫਿਰ ਵੀ ਆਪਣੇ ਆਪ ਨੂੰ ਨਮਰ ਅਤੇ ਨੀਵਾਂ ਰੱਖੇਗਾ। ਇਸੇ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਿਆ ਜਾਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਨ੍ਹਾਂ ਬਚਨਾਂ ਦੇ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਭੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।